राग भैरव महला पंजवा पड़ताल कर तीजा एक ओंकार सतगुर प्रसाद 1153 अंक ते बख्शिश करते हैं। राग भैरव विच पंजवें पातशाह पड़ताल बख्शिश करते हैं। तीसरे घर सुरतार च गाउण दा हुक्म है। एक ओंकार सतगुर प्रसाद, ओंकार केवल इको एक है, सतगुरां दी प्रसाद कृपा द्वारा प्राप्ति होंदी है। तो इस प्रकार महाराज इत्थे जो पावन वचन हन फरमाउंदे हन, प्रतपाल प्रभ कृपाल कवन गुण गनी, हर एक दी प्रतपाला करन वाले कृपालू प्रभु दे केड़े केड़े गुण गिणना करिए, अनक रंग बहुत रंग सर्ब को धनी रहाओ। सो इस तरह वचन फरमाउंदे हन कि अनक रंग बहुत रंग सर्ब को धनी, ये पड़ताल विच विश्राम भी थोड़े औखे हुंदे ने, महंगी बाणी हुंदी है। कहिंदे जो अनेका रंग हन ते जो बहुते कत्तर मिश्रित रंग हुंदे ने, जो अनेका रंग बहुत ही रंग हुंदा आनंद देण वाले हन, इन्हां सभनां दा उह धनी है, मालक है। जिन्ने आपां स्वाद लैंदे आ, जिन्ने कपड़े पहनते हैं, जिन्ने पदार्थ भोगते हैं, खाने पीने जो भी सुख माणते हैं, ये सारयां दा मालक वाहिगुरू है। चाहे वह ठीक आप खरीद के लिया है, चाहे कुछ भी है, पर मालक कौन है? मालक वो आप है। इत्थे कहिए कि फलाना बंदा इन्हां इन्हां स्टोरां दा मालक है, वह तो ऊन दिती हुई माड़ी मोटी मालकी, असल मालक जिहड़ा वह तो आप ही है, धनी साडा। जे वह ना बनावे दुनिया ते पैदा ना करे कुछ, फिर आप कितों लिया के रखांगे। इस करके महाराज सच्चे पातशाह फरमाते हैं बचन, अनक ज्ञान अनक ध्यान अनक जाप जाप ताप अनक गुणत धुनत ललित अनक धार मुनि। सो घटपट आदिक वस्तुआं दा अनेक तरह का ज्ञान जिहड़ा, बहुते शास्त्र होण करके शास्त्र ज्ञान भी अनेक तरह का है। ब्रह्मा विष्णु शिव सूरज गणेश देवी देवते सब का वक्खो वक्खरा ध्यान भी अनेक प्रकार का है, अनेक प्रकार का जाप है। अनेक ही जाप दे करन वाले बंदे हैं, संख जाप असंख भाओ, संख पूजा संख तपताओ, यह जपजी साहब की पौड़ी सारा ही लिखा महाराज ने। अनेक प्रकार का तप है, संख तप, अनेक ही तप दे तपण वाले है, अनेक ही गुणत विचार करन वाले है, अनेक ही ललित हुंदा सुंदर शब्दां नूं धुन तों उचारदे हन, अनेक ही मौन दे धारण वाले हन, असंख मौन दे लाए तार, कुदरत कवण कहा भी चार वार अन जावा एक वार, जो तुद भावै साई पलीकार, तू सदा सलामत निरंकार। सो ललित रागणी द्वारे ललित हुंदा सुंदर, गुणत हुंदा गुणा नूं, ललित हुंदा जीव नाल, अनेक ही जीव जिहड़े धुनत हुंदा उचारदे हन, अते अनेक ही मुनि उन्हां गुणां नूं धारदे हन, क्योंकि मुनियां दी इह धारना जो होई, अनेक नाद अनेक बाज निमख निमख अनेक स्वाद अनेक दोख अनेक रोग मिटहै जस सुनी। तो इस प्रकार जिहड़ा ये चरणा दे चलाया है, सस्से दे वाहवा दा सस्से कन्ना दद्दा, ये बोलन विच बदल जाना, स्वाद बन जाना, सस्से औंकड़ैड़े कन्ना दद्दा स्वाद। सो अनेकां जिहड़े नाद शब्द है, अनेकां बाज घोड़े है, बाजे बजदे हन, निमक निमक काल विच अनेकां स्वाद आ के प्राप्त हुंदे हन। हरी जस दे सुनन नाल अनेकां जिहड़े दोख है, दोष पाप ते अनेक तरह के रोग मिट जांदे ने। वाहिगुरू वाहिगुरू करदे आ सारे रोग मिटदे हन। नानक सेव अपार देव तट है खट है, वर्त पूजा गवन भवन जातर करन सगल फल पुनी। सो इस प्रकार हुण इहदे आपां देखिए भी किस प्रकार विश्राम हन। नानक सेव अपार देव तट है खट है वर्त पूजा, इत्थे रोक के फिर गबन भवन जातर करन सगल फल पुनी। जेड़े तो है छोटे विश्राम, वह तो है चार पंज, वड्डा विश्राम जिहड़ा उह वर्त पूजा ते आके अपने आप ही रुक जांदा है। तो इस तरह महाराज सच्चे पातशाह बचन करते हैं। तट है हुंदा तीर्थां दे किनारियां पर रहना जां फिरना, खट है हुंदा छे शास्त्र पढ़ने, छे भेख धारण करने, छे प्रकार के संधे आदि कर्म करने, वर्त हुंदा एकादशी आदिक वर्त रखने, ठाकुर पूजा करनी, गवन हुंदा चलने वाला होके, भवन हुंदा मंदरां दी यात्रा करन यात्रा करनी। सो काशी आदिक जो चार भवन धाम हन, उन्हां वल गमन करना, होरना तीर्थां दी यात्रा करनी। ਸਾਰਿਆਂ ਪੁੰਨ ਕਰਮਾਂ ਦਾ ਫਲ ਅਤੇ ਸਭ ਚੀਜ਼ਾਂ ਅਪਾਰ ਦੇਵ ਪਰਮਾਤਮਾ ਦੀ ਸੇਵਾ ਕਰਨ ਨਾਲ ਪ੍ਰਾਪਤ ਹੁੰਦੀਆਂ ਹਨ। ਇਸ ਪ੍ਰਕਾਰ ਮਹਾਰਾਜ ਨੇ ਇਹ ਜੋ ਬਖਸ਼ਿਸ਼ ਕੀਤੀ ਹੈ ਇੱਥੇ ਤੱਕ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੁੱਲ 8 ਸ਼ਬਦ ਆਏ ਨੇ, ਗੁਰੂ ਅਮਰਦਾਸ ਮਹਾਰਾਜ ਦੇ ਇਸ ਪ੍ਰਕਾਰ 21 ਸ਼ਬਦ ਹਨ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ 7 ਸ਼ਬਦ ਆਏ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ। ਸੋ ਇਸ ਪ੍ਰਕਾਰ ਇਹ 57 ਸ਼ਬਦ ਕੁੱਲ ਆਏ ਨੇ, 13-1 ਅਤੇ 43। ਇਸ ਪ੍ਰਕਾਰ ਇਹ ਸਾਰੇ ਜਿਹੜੇ ਸ਼ਬਦ ਹਨ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਕੁੱਲ 93 ਗਿਣਤੀ ਬਣਦੀ ਹੈ। ਅੱਗੇ ਕਿਉਂਕਿ ਅਸ਼ਟਪਦੀਆਂ ਆਰੰਭ ਕਰ ਰਹੇ ਮਹਾਰਾਜ ਹੁਣ ਬਖਸ਼ਿਸ਼ ਕਰਦੇ ਹਨ। ਭੈਰੋਂ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੈਰੋਂ ਰਾਗ ਦੇ ਵਿੱਚ ਅਸ਼ਟਪਦੀਆਂ 8 ਪੌੜੀਆਂ ਵਾਲੇ ਸ਼ਬਦ ਹੋਣਗੇ। ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਘਰ ਦੂਜਾ ਦੂਸਰੇ ਘਰ ਸੁਰਤਾਰਤਾ ਦੇ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਸੋ ਜੀਵ ਆਤਮਾ ਅਤੇ ਪਰਮੇਸ਼ਰ ਦੋਹਾਂ ਨੂੰ ਅਭੇਦ ਰੂਪ ਕੌਣ ਨਿਸ਼ਚੇ ਕਰਦਾ ਤਾਂ ਗੁਰੂ ਨਾਨਕ ਦੇਵ ਜੀ ਬੜੀ ਡੂੰਘੀ ਵਿਚਾਰ ਦੇ ਨਾਲ ਗੁਰਸਿੱਖਾਂ ਨੂੰ ਸਮਝਾਉਂਦੇ ਹੋਏ ਫਰਮਾਉਂਦੇ ਹਨ। ਆਤਮ ਮਹਿ ਰਾਮ, ਰਾਮ ਮਹਿ ਆਤਮ, ਚੀਨਿਸ ਗੁਰ ਵਿਚਾਰਾ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਜੀਵ ਆਤਮਾ ਵਿੱਚ ਰਾਮ ਅਤੇ ਰਾਮ ਵਿੱਚ ਜੀਵ ਆਤਮਾ ਦੋਵੇਂ ਆਪਸ ਵਿੱਚ ਅਭੇਦ ਰੂਪ ਹਨ। ਸੋ ਗੁਰ ਉਪਦੇਸ਼ ਦੇ ਵਿਚਾਰਨ ਵਾਲਾ ਉੱਤਮ ਜਗਿਆਸੂ ਇਸ ਅਭੇਦਤਾ ਦੀ ਗੱਲ ਨੂੰ ਚੀਨ ਸੁਣਦਾ ਜਾਣ ਲੈਂਦਾ। ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁੱਖ ਕੱਟ ਹੈ ਹਉ ਮਾਰਾ। ਜਿਹਨੇ ਗੁਰ ਉਪਦੇਸ਼ ਰੂਪ ਅੰਮ੍ਰਿਤ ਬਾਣੀ ਪਛਾਣੀ ਹੈ ਉਹਨੇ ਹੰਗਤਾਂ ਨੂੰ ਮਾਰ ਕੇ ਜਨਮ ਮਰਨ ਰੂਪ ਦੁੱਖ ਕੱਟ ਦਿੱਤਾ। ਨਾਨਕ ਹਉਮੈ ਰੋਗ ਬੁਰੇ। ਮਹਾਰਾਜ ਕਥਨ ਕਰਦੇ ਗੁਰੂ ਨਾਨਕ ਸਾਹਿਬ, ਭਾਈ ਜਿਹੜਾ ਹਉਮੈ ਆਦਿਕ ਰੋਗ ਹੈ ਬਹੁਤ ਬੁਰੇ ਰੋਗ ਨੇ। ਹਉਮੈ ਰੂਪੀ ਰੋਗ ਕਰਕੇ ਸਾਰੇ ਜੀਵ ਬੁਰੇ ਬਣ ਰਹੇ ਨੇ। ਜੈ ਦੇਖਾਂ ਤੈ ਏਕਾ ਬੇਦਨ, ਆਪੇ ਬਖਸ਼ੈ ਸ਼ਬਦ ਧੁਰੇ ਰਹਾਓ। ਜਿੱਥੇ ਵੀ ਦੇਖਦੇ ਹਾਂ ਉੱਥੇ ਇਹੋ ਇੱਕ ਹਉਮੈ ਦੀ ਬੇਦਨ ਪੀੜਾ ਹੁੰਦੀ ਹੈ। ਧੁਰੇ ਹੁੰਦਾ ਆਦਰੂਪ ਪਰਮਾਤਮਾ, ਧੁਰ ਤੋਂ ਜਿਹਨੂੰ ਗੁਰੂ ਉਪਦੇਸ਼ ਬਖਸ਼ਦਾ ਉਹਦੀ ਪੀੜਾ ਦੂਰ ਹੁੰਦੀ ਹੈ। ਰਹਾਓ ਆਪੇ ਪਰਖੇ ਪਰਖਣ ਹਾਰ, ਬਹੁਰ ਸੂ ਲਾਕ ਨਾ ਹੋਈ। ਸੂ ਲਾਕ ਬੋਲਣਾ ਸੱਸੇ ਨੂੰ, ਬਲੈਂਕੜੇ ਲੱਗੇ ਹੋਏ ਨੇ ਇਸ ਥਾਂ ਦੇ ਉੱਤੇ। ਪਰਖਣ ਵਾਲਾ ਵਾਹਿਗੁਰੂ ਜੀ ਨੂੰ ਆਪ ਪਰਖਦਾ, ਉਹਨੂੰ ਮੁੜ ਕੇ ਸੂ ਲਾਕ ਤੋਂ ਮਤਲਬ ਤਾਂ ਹੁੰਦਾ ਦੁੱਖ, ਉਹਨੂੰ ਮੁੜ ਕੇ ਫਿਰ ਕਿਸੇ ਪ੍ਰਕਾਰ ਦਾ ਜਿਹੜਾ ਹੈ ਨਾ ਉਹ ਦੁੱਖ ਨਹੀਂ ਹੁੰਦਾ ਜੀਵ ਦੇ ਤਾਂ ਹੀ। ਸੂ ਲਾਕ ਹੁੰਦਾ ਸੇਕ ਲੱਗਣਾ ਜਾਂ ਦੁੱਖ ਲੱਗਣਾ ਜਾਂ ਸੁਲਾਕਣਾ। ਜਿਨ ਕਉ ਨਦਰ ਭਈ ਗੁਰ ਮੇਲੇ, ਪ੍ਰਭ ਭਾਣਾ ਸੱਚ ਸੋਈ। ਮਹਾਰਾਜ ਪਾਵਨ ਬਚਨ ਫਰਮਾਉਂਦੇ, ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਹੋਈ ਹੈ ਉਹਨਾਂ ਨੂੰ ਗੁਰਾਂ ਨਾਲ ਮਿਲਦਾ ਅਤੇ ਉਹੀ ਸੱਚਮੁੱਚ ਵਾਹਿਗੁਰੂ ਨੂੰ ਸੋ ਭਾਣਾ ਭਾ ਗਏ ਚੰਗੇ ਲੱਗਦੇ ਆ। ਜਾਂ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਆ ਉਹਨਾਂ ਨੂੰ ਗੁਰਾਂ ਨਾਲ ਮਿਲਦਾ। ਜਿਨ੍ਹਾਂ ਨੂੰ ਗੁਰਾਂ ਨਾਲ ਮਿਲਦਾ ਉਹਨਾਂ ਨੂੰ ਨਿਸ਼ਚੈ ਕਰਕੇ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ। ਪੌਣ ਪਾਣੀ ਬੈ ਸੰਤਰ ਰੋਗੀ, ਰੋਗੀ ਧਰਤ ਸਭੋਗੀ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਰੋਗੀ ਦੇਖੋ ਪਹਿਲਾਂ ਕਹਿ ਆਏ ਨਾਨਕ ਹਉਮੈ ਰੋਗ ਬੁਰੇ। ਮਹਾਰਾਜ ਕਹਿੰਦੇ ਪੌਣ ਪਾਣੀ ਅਤੇ ਅੱਗ ਇਹ ਤਿੰਨੇ ਹਉਮੈ ਰੂਪੀ ਰੋਗ ਕਰਕੇ ਰੋਗੀ ਹੈ। ਉਤਪਤੀ ਵਿਨਾਸ਼ਤਾ ਰੂਪੀ ਰੋਗ ਹਨ ਕੇ ਹੋਣ ਕਰਕੇ ਰੋਗੀ ਹੈ, ਕਿਉਂਕਿ ਪੈਦਾ ਹੋਣਾ ਇਹਨਾਂ ਨੇ ਵੀ ਆਪਣੇ ਵਾਂਗੂ ਹੀ ਹੈ। ਪੈਦਾ ਵੀ ਹੋਏ ਫਿਰ ਮਰ ਵੀ ਜਾਂਦੇ ਨੇ ਮਹਾਂਪਰਲੋਂ ਵੇਲੇ। ਇਹ ਚੰਚਲਤਾ ਰੂਪੀ ਰੋਗ ਕਰਕੇ ਰੋਗੀ ਹੈ, ਚੰਚਲ ਹੈ ਤਿੰਨੇ ਚੀਜ਼ਾਂ ਪੌਣ ਪਾਣੀ ਅੱਗ। ਸਭੋਗੀ ਹੁੰਦਾ ਭੋਗਾਂ ਦੇ ਸਹਿਤ ਜੋ ਧਰਤੀ ਹੈ ਉਹ ਵੀ ਰੋਗੀ ਹੈ। ਧਰਤੀ ਨੂੰ ਦੈਂਤਾਂ ਦਾ ਭੈ ਰੂਪੀ ਰੋਗ ਹੈ, ਸੋ ਹੱਤਿਆ ਰੂਪੀ ਰੋਗ ਹੈ, ਕਿਉਂਕਿ ਧਰਤੀ ਪਰ ਅਨੇਕਾਂ ਤਰ੍ਹਾਂ ਦੀ ਹੱਤਿਆ ਹੋ ਰਹੀਆਂ ਨੇ। ਸਭੋਗੀ ਜਿਹੜਾ ਸਹਿਤ ਰਾਜਿਆਂ ਦੇ ਧਰਤੀ ਰੋਗੀ ਹੈ। ਸਭੋਗੀ ਹੁੰਦਾ ਸ਼ੇਸ਼ ਨਾਗ ਦੇ ਸਹਿਤ ਧਰਤੀ ਰੋਗੀ ਹੈ। ਭੋਗੀ ਦਾ ਅਰਥ ਸ਼ੇਸ਼ ਨਾਗ ਵੀ ਹੈ। ਸੋ ਸ਼ੇਸ਼ ਨਾਗ ਨੂੰ ਵੀ ਹੰਕਾਰ ਰੂਪੀ ਰੋਗ ਹੈ। ਉਹ ਆਖਦਾ ਮੇਰੇ ਬਗੈਰ ਕੋਈ ਧਰਤੀ ਨੂੰ ਚੱਕ ਨਹੀਂ ਸਕਦਾ। ਮਾਤ ਪਿਤਾ ਮਾਇਆ ਦੇਹ ਸੇ ਰੋਗੀ, ਰੋਗੀ ਕੁਟੰਬ ਸੰਜੋਗੀ। ਸੋ ਮਾਇਆ ਰਚਿਤ ਜੋ ਮਾਂ ਪਿਓ ਦੀਆਂ ਦੇਹਾਂ ਹਨ ਉਹ ਵੀ ਰੋਗੀ ਹਨ, ਅਤੇ ਕੁਟੰਬ ਦੇ ਜੋ ਵੀ ਸੰਜੋਗੀ ਹਨ ਉਹ ਵੀ ਰੋਗੀ ਹਨ। ਸਾਰੇ ਰੋਗੀ ਦੱਸੇ ਮਹਾਰਾਜ ਨੇ। ਰੋਗੀ ਬ੍ਰਹਮਾ ਵਿਸ਼ਨ ਸ ਰੁਦਰਾ, ਰੋਗੀ ਸਗਲ ਸੰਸਾਰਾ। ਸੋ ਸਾ ਰੁਦਰਾ ਭਾਵ ਸਹਿਤ ਸ਼ਿਵਾਂ ਦੇ ਬ੍ਰਹਮਾ ਵਿਸ਼ਨੂੰ ਵੀ ਰੋਗੀ ਹਨ। ਇਹਨਾਂ ਨੂੰ ਵੀ ਉਤਪਤੀ ਅਤੇ ਵਿਨਾਸ਼ਤਾ ਰੂਪੀ ਰੋਗ ਹੈ, ਕਿਉਂਕਿ ਇਹ ਵੀ ਪ੍ਰਗਟ ਹੁੰਦੇ ਨੇ ਫਿਰ, ਅਤੇ ਉਦੋਂ ਬਾਅਦ ਇਹਨਾਂ ਦੀ ਸਮਾਪਤੀ ਵੀ ਹੋ ਜਾਂਦੀ, ਫਿਰ ਹੋਰ ਬਣ ਜਾਂਦੇ ਨੇ। ਕਾਮ ਰੂਪੀ ਰੋਗ ਹੈ, ਬ੍ਰਹਮਾ ਆਪਣੀ ਪੁੱਤਰੀ ਪਿੱਛੇ ਪੰਜਵਾਂ ਸਿਰ ਲਾ ਸਿਆ, ਸਿਰ ਦੇ ਉੱਤੇ ਹੋਰ ਸਿਰ ਲਾ ਲਿਆ। ਵਿਸ਼ਨੂੰ ਨੇ ਜਲੰਧਰ ਦੈਨ ਦੇ ਘਰ ਵਾਲੀ ਬਿੰਦਰਾ ਜਿਹੜੀ ਰਾਕਸ਼ਣੀ ਸੀ ਉਹਦੇ ਸੱਤ ਨੂੰ ਤੋੜਿਆ, ਜਿਸ ਤੋਂ ਪੱਥਰ ਹੋਣ ਦਾ ਸਰਾਪ ਮਿਲਿਆ। ਸ਼ਿਵਜੀ ਮੋਹਣੀ ਅਵਤਾਰ ਦੇ ਪਿੱਛੇ ਹੀ ਦੌੜਦਾ ਰਿਹਾ। ਇਸ ਤਰ੍ਹਾਂ ਤਿੰਨਾਂ ਦੇਵਤਿਆਂ ਨੂੰ ਕਾਮ ਰੂਪੀ ਰੋਗ ਵੀ ਚੁੰਬੜਿਆ ਹੋਇਆ। ਸਾਰਾ ਸੰਸਾਰ ਹੀ ਆਪੋ ਆਪਣੇ ਰੋਗਾਂ ਕਰਕੇ ਰੋਗੀ ਹੈ, ਫਿਰ ਇਹਨਾਂ ਨੂੰ ਸ਼ਿਵਜੀ ਨੂੰ ਜ਼ਿਆਦਾ ਤਮੋ ਗੁਣ ਰਹਿੰਦਾ, ਗੁੱਸਾ ਹੀ। ਸੋ ਵਿਸ਼ਨੂੰ ਸਤੋ ਗੁਣ 'ਚ ਨੇ, ਬ੍ਰਹਮਾ ਜੀ ਰਜੋ ਗੁਣੀ ਨੇ। ਇਸ ਪ੍ਰਕਾਰ ਇਹ ਉਹਦੇ ਹੁਕਮ ਵਿੱਚ ਹੀ ਆ ਸਾਰੇ। ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ। ਜਿਨ੍ਹਾਂ ਨੇ ਗੁਰਾਂ ਦਾ ਉਪਦੇਸ਼ ਵਿਚਾਰ ਕੇ ਹਰੀ ਪਦ ਨੂੰ ਚੀਨ ਭਾਵ ਜਾਣਿਆ, ਉਹ ਗੁਰਮੁਖ ਜਗਿਆਸੂ ਮੁਕਤ ਰੂਪ ਹੋਏ ਹਨ। ਰੋਗੀ ਸਾਤ ਸਮੁੰਦ ਸ ਨਦੀਆਂ ਖੰਡ ਪਤਾਲ ਸੇ ਰੋਗ ਭਰੇ। ਨਦੀਆਂ ਦੇ ਸਹਿਤ ਸੱਤ ਸਮੁੰਦਰ ਵੀ ਰੋਗੀ ਹਨ। ਸੋ ਰਿਖੀਆਂ ਅੱਗੇ ਸਮੁੰਦਰ ਨੇ ਹੰਕਾਰ ਕੀਤਾ ਸੀ ਕਿ ਮੈਂ ਤੁਹਾਡੇ ਅੱਗੇ ਪਾਣੀ ਭਰਨ ਦੀ ਸੇਵਾ ਨਹੀਂ ਕਰਾਂਗਾ। ਸਮੁੰਦਰ ਨੂੰ ਹੰਕਾਰ ਰੂਪੀ ਰੋਗ ਹੈ। ਨੌ ਖੰਡ ਅਤੇ ਪਤਾਲ ਆਦਿਕ ਜੋ ਵੀ ਹਨ ਸਭ ਰੋਗ ਦੇ ਭਰੇ ਹੋਏ ਨੇ। ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ। ਜੋ ਹਰੀ ਦੇ ਭਗਤ ਲੋਕ ਹਨ ਉਹ ਸੱਚ ਨੂੰ ਪਾ ਕੇ ਸੱਚੇ ਸੁਹੇਲੇ ਸੁਖੀ ਹਨ। ਉਹ ਸਾਰਿਆਂ ਸਥਾਨਾਂ ਨੂੰ ਬ੍ਰਹਮ ਦ੍ਰਿਸ਼ਟੀ ਨਾਲ ਦੇਖਣਾ ਕਰਦੇ ਹਨ। ਇਹ ਪਾਣੀ ਜਿਹੜਾ ਸਮੁੰਦਰ ਦਾ ਖੜਾ ਹੈ, ਇਹ ਤਾਂ ਪਾਣੀ ਹੈ, ਪਰ ਸਮੁੰਦਰ ਦਾ ਆਪਣਾ ਇੱਕ ਰੂਪ ਵੀ ਹੈ, ਦਿਵ ਰੂਪ ਹੁੰਦਾ ਉਹਨੂੰ ਹੁੰਦਾ ਉਹ ਸਾਰਾ, ਕਿਉਂਕਿ ਚਲਾਉਣ ਵਾਲਾ ਉਹ ਪਾਣੀ ਨੂੰ ਉਹੀ ਹੁੰਦਾ। ਸੋ ਇਸ ਕਰਕੇ ਸਮੁੰਦਰ ਨੂੰ ਵੀ ਹੋ ਜਾਂਦਾ ਕਿ ਮੈਂ ਨਹੀਂ ਪਾਣੀ ਦਿੰਦਾ। ਇੱਕ ਵਾਰੀ ਸਮੁੰਦਰ ਆਹ ਸੁਨਾਮੀ ਲਹਿਰਾਂ ਜਿਹੀਆਂ ਲਿਆ ਲਾ ਕੇ ਰਿਸ਼ੀਆਂ ਦੀਆਂ ਝੁੱਗੀਆਂ ਝੋਪੜੀਆਂ ਸਮੁੰਦਰ ਕਿਨਾਰੇ ਸੀ ਰੋੜ ਦਿੰਦਾ ਹੁੰਦਾ ਸੀ। ਇਹਨੂੰ ਕਈ ਵਾਰੀ ਕਿਹਾ ਰਿਸ਼ੀਆਂ ਨੇ, ਉਹ ਰਹਿਣ ਦੇ ਤੂੰ ਸਾਨੂੰ ਤੰਗ ਨਾ ਕਰਿਆ ਕਰ, ਅਸੀਂ ਭਗਤੀ ਕਰਦੇ ਹਾਂ, ਇਹ ਫੇਰ ਰੋੜ ਦਿਆ ਕਰੇ। ਅਗਸਤ ਮੁਨੀ ਨੇ ਰਿੱਧੀ ਸਿੱਧੀ ਨਾਲ ਆਪਣਾ ਰੂਪ ਧਰਤੀ ਤੋਂ ਲੈ ਕੇ ਆਕਾਸ਼ ਤੱਕ ਵੱਡਾ ਕਰ ਲਿਆ। ਢਾਈ ਚੁਗਲੀਆਂ 'ਚ ਭੇ ਗਿਆ ਸਾਰਾ ਸਮੁੰਦਰ। ਮੁੜ ਕੇ ਫਿਰ ਹਾਹਾਕਾਰ ਮੱਚ ਗਈ। ਫਿਰ ਪਰਮੇਸ਼ਰ ਨੇ ਹੁਕਮ ਕੀਤਾ, ਨਾ ਆਉਂ ਨਾ ਕਰ, ਮੱਛੀਆਂ ਮਰ ਜਾਣਗੀਆਂ ਸਾਰੀਆਂ। ਫਿਰ ਲਘੂ ਸ਼ੰਕਾ ਦੇ ਰਾਹੀਂ ਸਾਰਾ ਸਮੁੰਦਰ ਬਾਹਰ ਕੱਢ ਦਿੱਤਾ। ਉਹ ਮਨੁੱਖ ਦੇਹੀ ਵੱਡੀ ਹੋ ਜਾਂਦੀ, ਰਿੱਧੀਆਂ ਸਿੱਧੀਆਂ 'ਚ ਇਹ ਚੀਜ਼ਾਂ ਆ ਜਾਂਦੀਆਂ। ਜਿੰਨੀ ਮਰਜ਼ੀ ਵੱਡੀ ਦੇਹੀ ਬਣਾ ਲਓ, ਇਹ ਜਿਹੜੇ ਆਮ ਜੇ ਬੰਦੇ ਵਿਚਾਰੇ ਹੁੰਦੇ ਆ ਇਹਨਾਂ ਗੱਲਾਂ ਨੂੰ ਮਿਥਿਹਾਸ ਕਹਿੰਦੇ ਆ, ਕਿਉਂ ਇਹਨਾਂ ਵਿਚਾਰਿਆਂ ਕੋਲ ਕਿੱਥੇ ਉੱਠਦਾ ਹੁੰਦਾ ਨਹੀਂ ਸਵੇਰੇ ਵਿਚਾਰਿਆਂ, ਨਹਾ ਧੋ ਹੁੰਦਾ ਨਹੀਂ ਟਾਈਮ ਸਿਰ, ਕੋਈ ਨਿਤਨੇਮ ਨਹੀਂ, ਕੋਈ ਜਤ ਸਤ ਨਹੀਂ, ਖਾਣ ਪੀਣ 'ਚ ਧਿਆਨ ਹੈ, ਇਹਨਾਂ ਵਿਚਾਰਿਆਂ ਕੋਲ ਚੀਜ਼ਾਂ ਹੁੰਦੀਆਂ ਨਹੀਂ। ਫਿਰ ਇਹ ਗਿੱਦੜ ਦਾਖ ਨਾਪੜਾ ਆਖਿਆ ਤੂੰ ਕੌੜੀ। ਸੋ ਇਸ ਪ੍ਰਕਾਰ ਇਹ ਕਈ ਕੁਛ ਹੁੰਦਾ। ਹੁਣ ਇਹਨਾਂ ਨੂੰ ਕੀ ਪਤਾ ਕਿਸੇ ਨੂੰ, ਇਹ ਸੰਸਾਰ ਜੋ ਕਲਯੁੱਗ ਦੇ ਜੀਵ ਹੈ ਇਹ ਤਾਂ ਬਿਲਕੁਲ ਹੀ ਅਣਜਾਣ ਮਤ ਨੇ, ਨਿਆਣੇ ਆ ਵਿਚਾਰੇ। ਰੋਗੀ ਖੱਟ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ। ਖੱਟ ਦਰਸ਼ਨੀ ਅਤੇ ਅਨੇਕਾਂ ਭੇਖ ਧਾਰੀ ਜਿਹੜੇ ਜੀਵ ਹੈ, ਨਾਨਾ ਤਰ੍ਹਾਂ ਦਾ ਹੱਟ ਕਰਨ ਵਾਲੇ ਹਠੀਏ, ਸਾਰੇ ਹੋਮੇ ਰੂਪੀ ਰੋਗ ਕਰਕੇ ਰੋਗੀ ਹੈ। ਵੇਦਕ ਦੇਵ ਕਰਹਿ ਕਹਿ ਬਪਰੇ ਨਹਿ ਬੂਝੈ ਇੱਕ ਏਕਾ। ਹੁਣ ਜੇ ਇੱਕੋ ਇੱਕ ਅਦੁੱਤੀ ਬ੍ਰਹਮ ਨੂੰ ਬੁੱਝਣਗੇ ਤਾਂ ਇਹ ਬਪਰੇ ਵਿਚਾਰੇ ਜੀਵ ਵੇਦਾਂ ਉਪਦੇਵਾਂ ਨੂੰ ਪੜ੍ਹ ਕੇ ਕਹਿ ਭਾਵ ਕੀ ਕਰਹਿ ਕਰਨਗੇ। ਮਿੱਠ ਰਸ ਖਾਏ ਸੋ ਰੋਗ ਭਰੀਜੈ ਕੰਧ ਮੂਲ ਸੁਖ ਨਾਹੀ। ਜੋ ਖੱਟੇ ਮਿੱਠੇ ਰਸਾਂ ਨੂੰ ਖਾਂਦੇ ਹਨ ਉਹ ਵੀ ਹੋਮੇ ਦੇ ਰੋਗ ਭਰੇ ਹੋਏ ਨੇ, ਅਤੇ ਜਿਮੀ ਕੰਧ ਅਤੇ ਮੂਲੀਆਂ ਆਦਿ ਖਾਣ ਵਿੱਚ ਵੀ ਸੁੱਖ ਨਹੀਂ। ਜੰਗਲਾਂ 'ਚ ਰਹਿੰਦੇ ਜਿਹੜੇ ਉਹ ਖਾਂਦੇ ਉੱਥੇ। ਨਾਮ ਵਿਸਾਰ ਚਲੈ ਅਨ ਮਾਰਗ ਅੰਤ ਕਾਲ ਪਛਤਾਹੀ। ਜੋ ਵਾਹਿਗੁਰੂ ਨਾਮ ਨੂੰ ਭੁਲਾ ਕੇ ਅਨ ਮਾਰਗ ਹੁੰਦਾ ਹੋਰਨਾਂ ਰਸਤਿਆਂ 'ਚ ਚੱਲੇ ਹਨ ਉਹ ਅੰਤ ਦੇ ਸਮੇਂ ਪਛਤਾਉਂਦੇ ਨੇ। ਤੀਰਥ ਭਰਮੈ ਰੋਗ ਨਾ ਛੂਟ ਸਪੜਿਆ ਬਾਦ ਵਿਵਾਦ ਭਇਆ। ਤੀਰਥਾਂ ਉੱਤੇ ਪਾਉਂਦਿਆਂ ਵੀ ਇਹ ਹੋਮੈ ਰੂਪੀ ਰੋਗ ਨਹੀਂ ਛੁੱਟਦਾ, ਅਤੇ ਪੜ੍ਹਿਆਂ ਹੋਇਆਂ ਨੂੰ ਵੀ ਨਹੀਂ ਛੱਡਦਾ। ਪੜ੍ਹਿਆਂ ਹੋਇਆਂ ਨੂੰ ਬਾਦ ਵਿਵਾਦ ਆਪਣੇ ਮਤ ਦਾ ਖੰਡਨ, ਬਗਾਨੇ ਮਤ ਦਾ ਖੰਡਨ ਰੂਪ ਰੋਗ ਹੋ ਗਿਆ। ਆਪਣੇ ਮਤ ਦਾ ਮੰਡਨ ਕਰਨਾ, ਬਗਾਨੇ ਦਾ ਖੰਡਨ ਕਰਨਾ। ਸੋ ਮਹਾਰਾਜ ਤਾਂਹੀਓ ਕਿਹਾ, ਪੜ੍ਹਿਆ ਮੂਰਖ ਆਖੀ ਆ ਜਿਸ ਲੱਭ ਲੋਭ ਅਹੰਕਾਰ ਆ। ਪੜ੍ਹੇ ਕਹਿੰਦੇ ਕਿ ਸਾਨੂੰ ਬਾਣੀ 'ਚ ਮੂਰਖ ਲਿਖਿਆ, ਨਹੀਂ ਤੁਹਾਨੂੰ ਨਹੀਂ ਕਿਹਾ। ਪੜ੍ਹਿਆ ਮੂਰਖ ਆਖੀ ਹੈ ਇਹਨੂੰ ਜਿਸ ਲੱਭ ਖਾਣ ਦਾ ਬਹੁਤਾ ਲੱਭੀ ਹੋਵੇ, ਲੋਭ ਹੋਵੇ ਜੋੜਨ ਦਾ ਅਤੇ ਹੰਕਾਰ ਹੋਵੇ, ਉਹਨੂੰ ਕਿਹਾ। ਇਹਨੂੰ ਤਾਂ ਨਹੀਂ ਕਹਿੰਦੇ ਤੂੰ ਪੜ੍ਹਿਆ ਲਿਖਿਆ ਫਿਰ ਇਹ ਔਗਣ ਨਾ ਪੈਦਾ ਕਰ ਆਪਣੇ 'ਚ। ਜਿਹਦੇ 'ਚ ਔਗਣ ਹੋਣਗੇ, ਹੁਣ ਜੇ ਪੜ੍ਹਿਆ ਲਿਖਿਆ ਬੰਦਾ ਭਾਵੇਂ ਟ੍ਰਿਪਲ MA ਹੋਵੇ, ਭਾਵੇਂ ਕਿੱਡਾ ਹੀ ਹੋਵੇ, ਜੇ ਸ਼ਰਾਬ ਪੀ ਕੇ ਡਿੱਗਿਆ ਪਿਆ, ਉਹਨੂੰ ਪ੍ਰੋਫੈਸਰ ਸਾਹਿਬ ਕਹਿ ਕੇ ਤਾਂ ਨਹੀਂ ਚੱਕਦੇ, ਕਹਿੰਦੇ ਇਹਦਾ ਸ਼ਰਾਬੀ ਡਿੱਗਿਆ ਪਿਆ। ਇਹੋ ਤੇਰੀ ਗੱਲ ਹੈ ਤਾਂ ਨਾ ਪੀ, ਫਿਰ ਪੁੱਠੇ ਕੰਮ ਨਾ ਕਰ। ਜੇ ਬੇਸਵਾ ਕੋਲ ਜਾਏਗਾ ਫਿਰ ਤਾਂ ਤੈਨੂੰ ਹੋਰ ਹੀ ਕੁਛ ਕਹਿਣਗੇ, ਰਿਸ਼ਵਤ ਲਏਗਾ ਤਾਂ ਤੈਨੂੰ ਹੋਰ ਕੁਛ ਕਹਿਣਗੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ। ਦੁਬਿਧਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੋਹਤਾਜ ਭਇਆ। ਜੋ ਦਵੈਤ ਭਾਵ ਰੂਪੀ ਰੋਗ ਹੈ ਉਹ ਬਹੁਤ ਵੱਧ ਗਿਆ, ਇਸ ਕਰਕੇ ਜੀਵ ਮਾਇਆ ਦਾ ਮੋਹਤਾਜ ਭਾਵ ਮੁਥਾਜ ਹੋ ਗਿਆ, ਅਧੀਨ ਹੋ ਗਿਆ ਮਾਇਆ ਦੇ। ਗੁਰਮੁਖ ਸਾਚਾ ਸ਼ਬਦ ਸਲਾਹ ਹੈ, ਮਨ ਸਾਚਾ ਤਿਸ ਰੋਗ ਗਿਆ। ਕਹਿੰਦੇ ਰੋਗ ਮਹਾਰਾਜ ਸਾਰਿਆਂ ਰੋਗ ਲੱਗਿਆ ਹੋਇਆ, ਕਿਹਦਾ ਰੋਗ ਜਾਊਗਾ ਵੀ ਕੋਈ ਤਰੀਕਾ? ਕਹਿੰਦੇ ਦੇਖੋ ਸਾਰੇ ਜਿੰਨੇ ਪਿੱਛੇ ਕਹੇ ਆ ਉਹਨਾਂ ਨੂੰ ਅਸੀਂ ਇੱਕ ਸਲਾਹ ਦਿੰਦੇ, ਜੋ ਗੁਰਮੁਖ ਜਨ ਗੁਰਾਂ ਦੁਆਰੇ ਸੱਚੇ ਸ਼ਬਦ ਨੂੰ ਸਲਾਹੁੰਦਾ ਉਹਦੇ ਮਨ ਵਿੱਚ ਸੱਚਾ ਵੱਸਦਾ, ਇਸ ਲਈ ਉਸਦਾ ਹਉਮੈ ਰੂਪੀ ਰੋਗ ਚਲਿਆ ਜਾਂਦਾ। ਕਿਉਂਕਿ ਮੈਟਰ ਵੱਖਰਾ ਹੀ ਹੈ, ਹਉਮੈ ਦਾ ਇੱਕ ਅਲੱਗ ਕਿਸਮ ਹੈ, ਇਹਦਾ ਪੜ੍ਹਾਈ ਨਾਲ, ਦੂਜੀਆਂ ਚੀਜ਼ਾਂ ਨਾਲ, ਹੋਰ ਨਾਲ, ਚਾਹੇ ਉਹ ਕਿੱਡੇ ਦੱਸੇ ਪਿੱਛੇ ਸਾਰੇ ਜਾਣੇ, ਉਹ ਅਲੱਗ ਚੀਜ਼ ਆ। ਹਉਮੈ ਇੱਕ ਵੱਖਰੀ ਹੋਈ ਚੀਜ਼ ਹੈ ਜਿਹੜੀ ਸਿਰਫ ਨਾਮ ਨਾਲ ਹੀ ਜਾਂਦੀ ਹੈ, ਹਉਮੈ ਪੜ੍ਹਾਈ ਨਾਲ ਨਹੀਂ ਜਾਂਦੀ, ਹਉਮੈ ਹੋਰ ਕਿਸੇ ਚੀਜ਼ ਨਾਲ ਨਹੀਂ ਜਾਂਦੀ। ਸੋ ਬੜੇ ਬੜੇ ਸਾਰੇ ਹਉਮੈ 'ਚ ਫਸੇ। ਹਉਮੈ ਨੂੰ ਸਿਰਫ ਇੱਕੋ ਚੀਜ਼ ਕੱਢਦੀ ਹੈ, ਸਤਿਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਨਾਮ ਨੇ ਹਉਮੈ ਨੂੰ ਕੱਢਣਾ, ਬਾਕੀ ਕੋਈ ਚੀਜ਼ ਹਉਮੈ ਨੂੰ ਕੱਢਦੀ ਨਹੀਂ। ਇਸ ਕਰਕੇ ਉਹ ਪਿੱਛੇ ਸਾਰਿਆਂ ਨੂੰ ਕਹਿ ਕੇ ਆਏ ਹੈ, ਕਹਿੰਦੇ ਤੁਸੀਂ ਸਾਰੇ ਨਾਮ ਜਪਿਆ ਕਰੋ। ਨਾਨਕ ਹਰ ਜਨ ਅੰਦਿਨ ਨਿਰਮਲ, ਜਿਨ ਕਉ ਕਰਮ ਨੀਸਾਣ ਪਿਆ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਉਹ ਹਰੀ ਦੇ ਸੇਵਕ ਜਨ ਰਾਤ ਦਿਨ ਨਿਰਮਲ ਨੇ। ਜਿਨ੍ਹਾਂ ਨੂੰ ਉਹ ਨਿਰਮਲ ਕਿਉਂ ਨੇ? ਕਹਿੰਦੇ ਉਹਨਾਂ ਨੂੰ ਹਉਮੈ ਦੀ ਮੈਲ ਨਹੀਂ, ਇਸ ਕਰਕੇ ਨਿਰਮਲ ਹਨ। ਜਿਨ੍ਹਾਂ ਨੂੰ ਸ਼ੁਭ ਕਰਮਾਂ ਦਾ ਨਿਸ਼ਾਨ ਧੁਰ ਤੋਂ ਹੀ ਪਿਆ ਹੋਇਆ, ਜਿਨ੍ਹਾਂ ਨੂੰ ਪਰਮੇਸ਼ਰ ਦੀ ਕਿਰਪਾ ਦਾ ਨਿਸ਼ਾਨ ਹੁੰਦਾ, ਚਿੰਨ ਪਿਆ ਹੋਇਆ, ਤੋਂਬੂ ਪਰਵਾਨਾ ਮਿਲਿਆ ਹੋਇਆ,